तेरु जन होए सोए कत डोले तेरु जन होए सोए कत डोले तीन भवन पर सजा
सके ना।
ਹੱਥ ਭੀੜੀ ਉੱਥੇ ਟਿਕੇ ਨਾ ਪੁਨਹਣਾ ਉੱਥੇ ਟਿਕੇ ਨਾ ਪੁਨਹਣਾ ਚੱਲ ਨਾ ਸਕੇ ਉੱਪਰ ਕੀੜੀ ਏਤ ਮਾਰਗ ਜਾਣਾ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਤੇਰੀ ਬਿਖਮ ਮਾਰਗ ਚੱਲਣਾ ਬਿਖਮ ਮਾਰਗ ਚੱਲਣਾ
ਔਖੇ ਰਾਹਾਂ ਤੇ ਤੁਰਨਾ ਤੇ ਇਹ ਸ਼ਰਤ ਕੇਵਲ ਭਗਤ ਲਈ ਕਿਹੜੀ ਅਜੀਬ ਗੱਲ ਹੈ ਭਗਤੀ ਦਾ ਮਾਰਗ ਤੇ ਉਹਦੇ ਵਿੱਚ ਮੁਸ਼ਕਲਾਂ ਹਜ਼ੂਰ ਨੇ ਖਿਆਲ ਦਿੱਤੇ ਕਹਿੰਦੇ ਨੇ ਮੈਂ ਜਦੋਂ ਜ਼ਿੰਦਗੀ ਚੰਗੇ ਪੁਰਸ਼ਾਂ ਦੀ ਤੱਕਣਾ ਜਦੋਂ ਮੈਂ ਜੀਵਨ ਦਾ ਇਤਿਹਾਸ ਭਲੇ ਪੁਰਸ਼ਾਂ ਦਾ ਭਗਤੀ ਕਰਨ ਵਾਲਿਆਂ ਦਾ ਮਹਾਂਪੁਰਸ਼ਾਂ ਦਾ ਦਰਵੇਸ਼ਾਂ ਦਾ ਦੇਖਣਾ ਤੇ ਕੀ ਤੱਕਣਾ ਉਹਨਾਂ ਦੇ ਹਰ ਕਦਮ ਤੇ ਕੋਈ ਔਕੜ ਹੈ ਉਹਨਾਂ ਦੇ ਹਰ ਕਦਮ ਤੇ ਕੋਈ ਰੁਕਾਵਟ ਹੈ ਕਿਸੇ ਨੂੰ ਕੋਈ ਭਗਤੀ ਦੇ ਧਰਮ ਦੇ ਰਾਹ ਤੇ ਵੀ ਸੁਖਾਲਾ ਨਹੀਂ ਚੱਲਣ ਦਿੰਦਾ ਇਸੇ ਲਈ ਗੁਰੂ ਅਮਰਦਾਸ ਸਾਹਿਬ ਨੇ ਇੱਕ ਸ਼ਰਤ ਰੱਖ ਦਿੱਤੀ ਕਹਿਣ ਲੱਗੇ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਔਖੇ ਰਾਹਾਂ ਤੇ ਤੁਰਨਾ ਪਰ ਨਾਲ ਹੀ ਖਿਆਲ ਦੇਣ ਲੱਗੇ ਕਹਿਣ ਲੱਗੇ ਰਾਹ ਔਖੇ ਪਰ ਤੁਰਨਾ ਅਡੋਲ ਕਿਉਂਕਿ ਸੌਖੇ ਰਾਹਾਂ ਤੇ ਤਾਂ ਡੋਲਣ ਦਾ ਮਤਲਬ ਹੀ ਕੋਈ ਨਹੀਂ ਜਦੋਂ ਵੀ ਮਨੁੱਖ ਡੋਲਦਾ ਹੈ ਤਾਂ ਕਿਸੇ ਔਖੇ ਰਾਹਾਂ ਦੇ ਵਿਘਨ ਤੋਂ ਤਕਲੀਫਾਂ ਤੋਂ ਮੁਸ਼ਕਲਾਤਾਂ ਤੋਂ ਦੁਖੀ ਹੋ ਕੇ ਡੋਲਦਾ ਪਰ ਹਜ਼ੂਰ ਕਹਿਣ ਲੱਗੇ ਜਿਹੜੇ ਤੇਰੀ ਭਗਤੀ ਕਰਨ ਵਾਲੇ ਲੋਕ ਨੇ ਉਹ ਔਖੇ ਰਾਹਾਂ ਤੇ ਤੁਰਦੇ ਨੇ ਪਰ ਅਡੋਲ ਤੁਰਦੇ ਨੇ ਅੱਜ ਦਾ ਨਹੀਂ ਪਿਛੋਕੜ ਦਾ ਪੁਰਾਤਨ ਇਤਿਹਾਸ ਪੜ੍ਹ ਲਓ ਹਜ਼ਰਤ ਮਸੀਹ ਨੂੰ ਸੂਲੀ ਤੇ ਚੜਾਇਆ ਗਿਆ ਉਸਨੇ ਕਿਹੜਾ ਗੁਨਾਹ ਕੀਤਾ ਸੀ ਕੇਵਲ ਥਾਂ ਥਾਂ ਫਿਰ ਕੇ ਦੁਖੀਆਂ ਦੀ ਸਾਰ ਲੈਣੀ ਰੋਗੀਆਂ ਦੇ ਰੋਗ ਕੱਟਣੇ ਕਿ ਇਹ ਕੋਈ ਗੁਨਾਹ ਸੀ ਜਿਸ ਦੇ ਬਦਲੇ ਵਿੱਚ ਉਸਨੂੰ ਸੂਲੀ ਤੇ ਚੜਾਇਆ ਗਿਆ ਹੋਰ ਇਤਿਹਾਸ ਵੱਲ ਦੇਖੀਏ ਸਰਮਦ ਫਕੀਰ ਨੇ ਕੀ ਗੁਨਾਹ ਕੀਤਾ ਸੀ ਬਾਬਾ ਕਬੀਰ ਨੇ ਕੀ ਗੁਨਾਹ ਕੀਤਾ ਸੀ ਹਜ਼ੂਰ ਨੇ ਬਾਣੀ ਵਿੱਚ ਆਖਿਆ ਕਿਆ ਅਪਰਾਧ ਸੰਤ ਹੈ ਕੀਨਾ ਬਾਂਧ ਪੋਟ ਕੁੰਚਰ ਕੋ ਦੀਨਾ ਕਹਿਣ ਲੱਗੇ ਕਿਹੜਾ ਗੁਨਾਹ ਕੀਤਾ ਇੱਕ ਸਾਧੂ ਨੇ ਕਬੀਰ ਨੇ ਜਿਹਨੂੰ ਗਠੜੀ ਬੰਨ ਕੇ ਮਸਤ ਹਾਥੀ ਅੱਗੇ ਸੁੱਟ ਦਿੱਤਾ ਗਿਆ ਤਾਂ ਕਿ ਮਸਤ ਹਾਥੀ ਉਸਨੂੰ ਮਾਰ ਦੇ ਕਦੀ ਪਹਾੜ ਦੀਆਂ ਚੋਟੀਆਂ ਤੋਂ ਪਹਿਲਾਦ ਨੂੰ ਸੁੱਟਿਆ ਗਿਆ ਕਦੀ ਮਸਤ ਹਾਥੀ ਅੱਗੇ ਨਾਮਦੇਵ ਨੂੰ ਪਾਇਆ ਗਿਆ ਕਦੇ ਜ਼ੰਜੀਰਾਂ ਨਾਲ ਬੰਨ ਕੇ ਬਾਬਾ ਕਬੀਰ ਨੂੰ ਗੰਗਾ ਦੇ ਤੇਜ਼ ਵਹਿਣਾ ਵਿੱਚ ਸੁੱਟਿਆ ਗਿਆ ਕਦੀ ਬਲਦੀ ਹੋਈ ਅੱਗ ਦੇ ਭਾਂਬੜਾਂ ਵਿੱਚ ਪਹਿਲਾਦ ਨੂੰ ਬਿਠਾਇਆ ਗਿਆ ਆਖਰ ਇਹ ਔਕੜਾਂ ਇੱਕ ਤਪਸ਼ਵੀ ਦੇ ਬੰਦਗੀ ਕਰਨ ਵਾਲੇ ਚੰਗੇ ਪੁਰਸ਼ਾਂ ਦੇ ਸਾਹਮਣੇ ਕਿਉਂ ਇਹ ਸਾਰੇ ਰਾਹ ਔਖੇ ਉਹਨਾਂ ਲਈ ਕਿਉਂ ਕਿਉਂਕਿ ਭਲੇ ਪੁਰਸ਼ਾਂ ਦੀ ਅਡੋਲਤਾ ਦਾ ਪਤਾ ਹੀ ਇੱਥੇ ਲੱਗਦਾ ਜਿੰਨੇ ਵੀ ਸੰਸਾਰ ਦੇ ਚੰਗੇ ਮਨੁੱਖ ਹੋਏ ਨੇ ਉਹਨਾਂ ਦੇ ਸਾਹਮਣੇ ਔਕੜਾਂ ਆਈਆਂ ਪਰ ਉਹਨਾਂ ਔਕੜਾਂ ਭਰੇ ਰਾਹ ਨੂੰ ਅਡੋਲਤਾ ਨਾਲ ਤੁਰ ਕੇ ਦਿਖਾਇਆ ਸ਼ੀਸ਼ ਤੇ ਆਰਾ ਚੱਲ ਰਿਹਾ ਮਤੀ ਦਾਸ ਦੇ ਪਰ ਰਸਨਾ ਤੇ ਸ੍ਰੀ ਜਪਜੀ ਸਾਹਿਬ ਦਾ ਪਾਠ ਹੈ ਗੁਰੂ ਅਰਜਨ ਦੇਵ ਸਾਹਿਬ ਤੱਤੀਆਂ ਲੋਹਾਂ ਤੇ ਬੈਠੇ ਨੇ ਪਰ ਰਸਨਾ ਤੇ ਸਿਮਰਨ ਭਾਈ ਦਿਆਲਾ ਉਬਲਦੀ ਦੇਗ ਵਿੱਚ ਉਬਲ ਰਿਹਾ, ਪਰ ਜ਼ਬਾਨ ਤੇ ਗੁਰਬਾਣੀ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਜਾ ਰਿਹਾ, ਪਰ ਚਿਹਰੇ ਤੇ ਰੌਣਕ ਹੈ, ਖੁਸ਼ੀ ਹੈ, ਮੁਸਕਰਾਹਟ ਹੈ, ਜੋ ਜਲਾਲ ਹੈ। ਇਹ ਸਾਰਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ, ਸਾਬਤ ਕਰਦਾ ਕਿ ਬੰਦਗੀ ਕਰਨ ਵਾਲੇ ਲੋਕਾਂ ਤੇ ਔਕੜਾਂ ਆਈਆਂ, ਮੁਸ਼ਕਲਾਤਾਂ ਵਿੱਚੋਂ ਲੰਘਣਾ ਪਿਆ, ਪਰ ਉਹਨਾਂ ਮੁਸ਼ਕਲਾਤਾਂ ਭਰੇ, ਔਕੜਾਂ ਭਰੇ ਰਾਹਾਂ ਵਿੱਚ ਉਹ ਅਡੋਲ ਰਹੇ। ਬਾਬਾ ਕਬੀਰ ਨੇ ਆਪਣੀ ਰਚਨਾ ਤੋਂ ਇਸੇ ਲਈ ਇਸ ਸ਼ਬਦ ਦੀ ਇਸ ਤੁਕ ਵਿੱਚ ਆਖਿਆ, ਕਹਿਣ ਲੱਗੇ, ਤੇਰੋ ਜਨ ਹੋਏ ਸੋਏ ਕੱਤ ਡੋਲੇ। ਹੇ ਮੇਰੇ ਰੱਬ, ਜਿਹੜਾ ਤੇਰਾ ਭਗਤ ਹੈ, ਜਿਹੜਾ ਤੇਰੀ ਬੰਦਗੀ ਕਰਨ ਵਾਲਾ ਹੈ, ਸਿਮਰਨ ਕਰਨ ਵਾਲੇ ਦੀ ਆਤਮਾ ਇੰਨੀ ਬਲਵਾਨ ਹੋ ਜਾਂਦੀ ਹੈ, ਉਹ ਆਪਣਾ ਰਾਹ ਛੱਡਦਾ ਨਹੀਂ, ਬੇਸ਼ੱਕ ਉਹਦੇ ਰਾਹ ਬਿਖਮ ਹੋਣ, ਬਿਖਮ ਮਾਰਗ ਚੱਲਣਾ, ਪਰ ਉਹ ਆਪਣੇ ਰਾਹਾਂ ਤੇ ਅਡੋਲ ਰਹਿੰਦੇ। ਇਹ ਦਰਵੇਸ਼ ਦੀ ਨਿਸ਼ਾਨੀ ਆਪਣੀ ਰਸਨਾ ਤੋਂ ਹਜ਼ੂਰ ਨੇ ਆਖਿਆ, ਕਹਿਣ ਲੱਗੇ,
ਦਰਵੇਸ਼ੀ ਕੋ ਜਾਣ ਸੀ, ਦਰਵੇਸ਼ੀ ਕੋ ਜਾਣ ਸੀ, ਬਿਰਲਾ ਕੋ ਦਰਵੇਸ਼, ਜੇ ਘਰ ਘਰ ਹੰਡੇ ਮੰਗਦਾ ਤ੍ਰਿਗ ਜੀਵਨ ਤ੍ਰਿਗ ਵੇਸ।
ਕਹਿਣ ਲੱਗੇ, ਜੇ ਕੋਈ ਵੇਸ ਪਹਿਣ ਕੇ ਫਕੀਰਾਂ ਵਾਲਾ, ਦਰਵੇਸ਼ਾਂ ਵਾਲਾ, ਸੰਤਾਂ ਵਾਲਾ, ਭਗਤਾਂ ਵਾਲਾ, ਤੇ ਘਰ ਘਰ ਮੰਗ ਕੇ ਰੋਟੀ ਖਾ ਕੇ ਜ਼ਿੰਦਗੀ ਗੁਜ਼ਾਰ ਲੈ, ਤੇ ਹਜ਼ੂਰ ਕਹਿੰਦੇ, ਮੈਂ ਐਸੇ ਮਨੁੱਖ ਨੂੰ ਦਰਵੇਸ਼ ਨਹੀਂ ਸਮਝਦਾ। ਕਹਿਣ ਲੱਗੇ, ਦੁਨੀਆ ਅੰਦਰ ਕੋਈ ਵਿਰਲਾ ਹੀ ਦਰਵੇਸ਼ ਦਰਵੇਸ਼ੀ ਨੂੰ ਜਾਣਦਾ ਹੈ ਵੀ ਦਰਵੇਸ਼ੀ ਕੀ ਹੁੰਦੀ। ਹੁਣ ਸਵਾਲ ਕਰੀਏ ਜੀ, ਤੁਸੀਂ ਦੱਸੋ ਦਰਵੇਸ਼ੀ ਕੀ ਹੁੰਦੀ? ਤੇ ਹਜ਼ੂਰ ਜਵਾਬ ਦੇਣਗੇ, ਕਹਿਣ ਲੱਗੇ,
ਦਰਵੇਸ਼ਾਂ ਨੂੰ ਲੋੜ ਹੈ, ਦਰਵੇਸ਼ਾਂ ਨੂੰ ਲੋੜ ਹੈ ਰੁੱਖਾਂ ਦੀ ਜੀਰਾਂ।
ਕਹਿਣ ਲੱਗੇ, ਦਰਵੇਸ਼ਾਂ ਨੂੰ ਚਾਹੀਦਾ ਵੀ ਉਹ ਰੁੱਖਾਂ ਵਰਗਾ ਜੀਵਨ ਬਤੀਤ ਕਰਨ, ਅਡੋਲ ਰਹਿਣ। ਆ ਪਰਿਭਾਸ਼ਾ ਸਮਝ ਨਹੀਂ ਹੈ ਰੁੱਖਾਂ ਦੇ ਜੀਵਨ ਦੀ? ਹਜ਼ੂਰ ਬਾਣੀ ਵਿੱਚ ਕਹਿੰਦੇ ਨੇ, ਸਾਨੂੰ ਇਹਦੇ ਤੋਂ ਬਹੁਤ ਵੱਡੀ ਪ੍ਰੇਰਣਾ ਮਿਲਦੀ, ਅਡੋਲਤਾ ਮਿਲਦੀ, ਆਤਮਕ ਸ਼ਕਤੀ ਮਿਲਦੀ। ਕਹਿਣ ਲੱਗੇ, ਬੰਦਗੀ ਧਰਮ ਦੇ ਰਾਹ ਤੇ ਤੁਰਨ ਵਾਲਿਆਂ ਦੇ ਸਾਹਮਣੇ ਔਕੜਾਂ ਆਉਂਦੀਆਂ ਨੇ, ਪਰ ਉਹ ਅਡੋਲ ਕਿਵੇਂ ਰਹਿੰਦੇ ਨੇ? ਜਿਵੇਂ ਰੁੱਖ ਰਹਿੰਦੇ। ਗਰਮੀਆਂ ਦੀਆਂ ਸਿਖਰ ਦੁਪਹਿਰਾਂ ਜਦੋਂ ਆਕਾਸ਼ ਤੇ ਉਡਾਰੀਆਂ ਲਗਾਉਣ ਵਾਲੇ ਪੰਛੀ ਵੀ ਘਬਰਾ ਜਾਂਦੇ ਨੇ, ਮੈਦਾਨ ਵਿੱਚ ਰੁੱਖ ਖਲੋਤੇ, ਬਲਕਿ ਆਕਾਸ਼ ਤੇ ਉਡਾਰੀਆਂ ਲਗਾਉਣ ਵਾਲੇ ਪੰਛੀ ਦੁਪਹਿਰ ਦੀ ਧੁੱਪ ਤੋਂ ਘਬਰਾਏ ਹੋਏ ਜਦੋਂ ਧਰਤੀ ਵੱਲ ਆਉਂਦੇ ਨੇ, ਤੇ ਉਹਨਾਂ ਨੂੰ ਰੁੱਖ ਆਵਾਜ਼ ਦਿੰਦਾ ਹੈ, ਆਓ ਤੁਸੀਂ ਮੇਰੀ ਬੁੱਕਲ ਵਿੱਚ, ਮੇਰੀ ਛਾਂ ਤਲੇ ਆ ਜਾਓ, ਇਸ ਤੇਜ਼ ਧੁੱਪ ਮੈਂ ਆਪਣੇ ਸਿਰ ਤੇ ਸਹਾਂਗਾ, ਤੁਹਾਨੂੰ ਠੰਡੀ ਛਾਂ ਦਿਆਂਗਾ। ਸਰਦੀਆਂ ਦੀਆਂ ਉਹ ਮੰਗ ਦੀਆਂ ਰਾਤਾਂ ਹੁੰਦੀਆਂ ਨੇ, ਦਰਖਤ ਮੈਦਾਨ ਵਿੱਚ ਖਲੋਤੇ, ਵੱਡੇ ਵੱਡੇ ਤੂਫਾਨ ਆਉਂਦੇ ਨੇ, ਅੰਧੇਰੀਆਂ ਝੁਲਦੀਆਂ ਨੇ, ਪਰ ਦਰਖਤ ਮੈਦਾਨ ਵਿੱਚ ਖਲੋਤੇ। ਰੁੱਖ ਦਰਵੇਸ਼ ਨੂੰ ਭਗਤੀ ਕਰਨ ਵਾਲੇ ਨੂੰ ਕੋਈ ਪ੍ਰੇਰਨਾ ਦਿੰਦਾ ਤੇ ਆਖਦਾ, ਔਕੜਾਂ ਤੋਂ, ਮੁਸ਼ਕਲਾਤਾਂ ਤੋਂ, ਦੁਸ਼ਮਣਾਂ ਤੋਂ, ਜ਼ਾਲਮਾਂ ਤੋਂ ਪਰੇਸ਼ਾਨ ਨਾ ਹੋ, ਦੇਖ ਮੇਰੀ ਜ਼ਿੰਦਗੀ ਵੱਲ, ਮੇਰੇ ਆਪਣੇ ਵੀ ਕਈ ਵਾਰ ਮੇਰੇ ਦੁਸ਼ਮਣ ਬਣੇ। ਆ ਰੁੱਖ ਤੋਂ ਪ੍ਰੇਰਨਾ ਲੈਣੀ। ਹਜ਼ੂਰ ਨੇ ਆਖਿਆ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂ, ਦਰਵੇਸ਼ਾਂ ਨੂੰ ਭਗਤੀ ਕਰਨ ਵਾਲਿਆਂ ਨੂੰ, ਧਰਮ ਦੇ ਰਾਹ ਤੇ ਤੁਰਨ ਵਾਲਿਆਂ ਨੂੰ ਰੁੱਖਾਂ ਕੋਲੋਂ ਕੋਈ ਸਿੱਖਿਆ ਲੈਣੀ ਪਏਗੀ। ਰੁੱਖ ਆਖਦਾ, ਹੇ ਭਗਤੀ ਕਰਨ ਵਾਲੇ, ਧਰਮ ਦੇ ਰਾਹ ਤੇ ਤੁਰਨ ਵਾਲੇ ਮਨੁੱਖ, ਦੁੱਖਾਂ ਤੋਂ ਘਬਰਾ ਨਾ, ਅਡੋਲ ਰਹੇ, ਦੇਖ ਮੇਰੀ ਜ਼ਿੰਦਗੀ ਵੱਲ, ਕਈ ਵਾਰ ਮੇਰੇ ਆਪਣੇ ਵੀ ਬਿਗਾਨੇ ਬਣ ਗਏ, ਜਿਨ੍ਹਾਂ ਨੇ ਮੈਨੂੰ ਪਾਲਿਆ, ਜਿਨ੍ਹਾਂ ਨੇ ਮੈਨੂੰ ਪਾਣੀ ਦਿੱਤਾ ਜਿਸ ਮਾਲੀ ਨੇ, ਜਿਸ ਨੇ ਮੇਰੀਆਂ ਜੜ੍ਹਾਂ ਵਿੱਚ ਖਾਦ ਤੇ ਰੇਹ ਪਾਈ, ਜਿਸ ਨੇ ਗੋਡੀ ਕੀਤੀ ਜਦੋਂ ਮੈਂ ਕੁਛ ਕੁ ਵਧਿਆ ਮੈਂ ਇੱਕ ਦਿਨ ਕੀ ਦੇਖਿਆ ਵੀ ਉਸੇ ਮਾਲੀ ਨੇ ਆਪਣੇ ਹੱਥ ਵਿੱਚ ਕੈਂਚੀ ਫੜੀ ਹੋਈ ਸੀ ਤੇ ਮੇਰੀਆਂ ਸ਼ਾਖਾਂ ਮੇਰੀਆਂ ਟਾਹਣੀਆਂ ਕੱਟਣ ਲਈ ਆ ਗਿਆ। ਮੇਰਾ ਆਪਣਾ ਅੱਜ ਮੇਰਾ ਦੁਸ਼ਮਣ, ਮੇਰਾ ਆਪਣਾ ਜਿਹੜਾ ਅੱਜ ਮੇਰੀਆਂ ਆਪ ਹੀ ਸ਼ਾਖਾਂ ਕੱਟਣਾ ਚਾਹੁੰਦਾ। ਇਹ ਕੁਝ ਮੈਂ ਅੱਖਾਂ ਨਾਲ ਤੱਕਿਆ ਪਰ ਘਬਰਾਇਆ ਨਹੀਂ। ਮਾਲੀ ਨੇ ਆ ਕੇ ਮੇਰੀਆਂ ਟਾਹਣੀਆਂ ਕੱਟੀਆਂ, ਮੇਰੀਆਂ ਸ਼ਾਖਾਂ ਕੱਟ ਦਿੱਤੀਆਂ, ਮੈਂ ਮੁੜ ਨਵੇਂ ਸਿਰੇ ਸ਼ਾਖਾਂ ਪੈਦਾ ਕੀਤੀਆਂ ਤੇ ਮਾਲੀ ਨੂੰ ਆਖਿਆ ਤੂੰ ਮੇਰੀਆਂ ਸ਼ਾਖਾਂ ਕੱਟ ਕੇ ਦੇਖ ਲੈ, ਮੇਰੀ ਆਤਮਾ ਦੀ ਬਲਵਾਨਤਾ ਮੈਂ ਜਿੰਨੀਆਂ ਸ਼ਾਖਾਂ ਤੋਂ ਕੱਟੀਆਂ ਨੇ ਉਸ ਤੋਂ ਜ਼ਿਆਦਾ ਪੈਦਾ ਕਰਾਂਗਾ, ਉਹਦੇ ਨਾਲੋਂ ਜ਼ਿਆਦਾ ਪੈਦਾ ਕੀਤੀ। ਮੇਰੇ ਨਾਲ ਨਵੇਂ ਫੁੱਲ ਆਏ, ਨਵੇਂ ਪੱਤੇ ਆਏ, ਨਵੇਂ ਮਿੱਠੇ ਫਲ ਲੱਗੇ, ਪਰ ਮੇਰੇ ਰੂਪ ਤੇ ਸੁੰਦਰਤਾ ਨੂੰ ਤੱਕ ਕੇ ਪਤਝੜ ਆ ਗਈ, ਬਰਦਾਸ਼ਤ ਨਾ ਕਰ ਸਕੀ, ਬਸੰਤ ਚਲਾ ਗਿਆ ਕਿਉਂਕਿ ਮੌਸਮ ਬਦਲਦੇ, ਰੁੱਤਾਂ ਕਦੀ ਇੱਕੋ ਜਿਹੀਆਂ ਨਹੀਂ ਰਹਿੰਦੀਆਂ। ਪਰ ਧੰਨ ਹੈ ਦਰਖਤ, ਧੰਨ ਹੈ ਰੁੱਖ ਜਿਹੜਾ ਹਰ ਬਦਲੀ ਹੋਈ ਰੁੱਤ ਦਾ ਮੁਕਾਬਲਾ ਕਰਦਾ, ਹਰ ਬਦਲੇ ਹੋਏ ਮੌਸਮ ਦਾ ਮੁਕਾਬਲਾ ਕਰਦਾ ਪਰ ਡੋਲਦਾ ਨਹੀਂ। ਬਸੰਤ ਚਲਾ ਗਿਆ, ਜ਼ਾਲਮ ਪਤਝੜ ਆ ਗਈ, ਉਹਨੇ ਦਰਖਤ ਦੀਆਂ ਟਾਹਣੀਆਂ ਨਾਲ ਲੱਗੇ ਹੋਏ ਪੱਤੇ ਝਾੜ ਦਿੱਤੇ। ਦਰਖਤ ਦੀ ਸ਼ਕਲ ਇਉਂ ਹੋ ਗਈ ਜਿਵੇਂ ਸੁੱਕ ਗਿਆ ਹੋਵੇ, ਹੁਣ ਇੱਕ ਵੀ ਪੱਤਾ ਕਿਸੇ ਸ਼ਾਖਾ ਨਾਲ ਨਹੀਂ, ਦਰਖਤ ਬਿਲਕੁਲ ਸੁੱਕਾ ਦਿਸਦਾ। ਤੇ ਮੁਖਾਤਬ ਕਰਕੇ ਪਤਝੜ ਨੇ ਆਖਿਆ ਹੈ ਦਰਖਤ ਦੇਖ ਮੈਂ ਤੇਰੀ ਸਾਰੀ ਸੁੰਦਰਤਾ ਖੋ ਲਈ ਏ, ਤੂੰ ਕਦੀ ਆਪਣੀ ਸੁੰਦਰਤਾ ਤੇ ਮਾਣ ਕਰਦਾ ਸੀ। ਤੇ ਦਰਖਤ ਨੇ ਉਸਦੇ ਚੈਲੰਜ ਨੂੰ ਕਬੂਲ ਕੀਤਾ, ਉਹਨੇ ਆਖਿਆ ਹੇ ਪਤਝੜ ਤੂੰ ਚਲੀ ਜਾਏਗੀ ਪਰ ਮੇਰੇ ਅੰਦਰ ਸੁਕੇਵਾ ਨਹੀਂ ਆਉਣਾ, ਤੇਰੇ ਜਾਣ ਦੀ ਦੇਰ ਹੈ, ਮੈਂ ਫਿਰ ਨਵੇਂ ਪੱਤੇ ਫੁੱਟ ਪੈਦਾ ਕਰਾਂਗਾ। ਫਿਰ ਬਸੰਤ ਆਈ, ਦਰਖਤ ਨੇ ਫਿਰ ਨਵੇਂ ਪੱਤੇ ਪੈਦਾ ਕੀਤੇ, ਨਵੀਆਂ ਪੂੰਗਲਾਂ ਫੁੱਟੀਆਂ। ਇੱਥੇ ਬਸ ਨਹੀਂ, ਨਵੇਂ ਫੁੱਲ ਲੱਗੇ, ਨਵੇਂ ਫਲ ਪੈਦਾ ਹੋਏ। ਮਾਲੀ ਆਇਆ, ਉਸਨੇ ਫਲ ਤੋੜ ਲਏ। ਜ਼ਾਲਮ ਪਤਝੜ ਫਿਰ ਆਈ, ਉਹਨੇ ਪੱਤੇ ਫਿਰ ਬਰਬਾਦ ਕਰ ਦਿੱਤੇ, ਦਰਖਤ ਨੂੰ ਫਿਰ ਸੁਨੀਆਂ ਤੇ ਸੱਖਣਾ ਕਰ ਦਿੱਤਾ। ਪਰ ਹਰ ਵਾਰ ਮਾਲੀ ਫੁੱਲ ਤੇ ਫਲ ਤੋੜਦਾ ਰਿਹਾ, ਹਰ ਵਾਰ ਪਤਝੜ ਪੱਤੇ ਮਰੁੰਡਦੀ ਰਹੀ ਤੇ ਸੱਖਣਾ ਕਰਦੀ ਰਹੀ ਦਰਖਤ ਨੂੰ, ਪਰ ਦਰਖਤ ਨੇ ਆਪਣਾ ਦਿਲ ਨਹੀਂ ਛੱਡਿਆ। ਦਰਖਤ ਹਾਰਿਆ ਨਹੀਂ, ਜਿੰਨੀ ਵਾਰ ਵੀ ਉਹਦੇ ਫਲ ਟੁੱਟੇ, ਜਿੰਨੀ ਵਾਰ ਉਹਦੇ ਪੱਤੇ ਬਰਬਾਦ ਹੋਏ, ਉਨੀ ਵਾਰ ਹੀ ਨਵੇਂ ਫਲ ਤੇ ਨਵੇਂ ਫੁੱਲ ਨਵੇਂ ਪੱਤੇ ਪੈਦਾ ਕਰਦਾ ਰਿਹਾ। ਪਤਾ ਨਹੀਂ ਦਰਖਤ ਦੀ ਜ਼ਿੰਦਗੀ ਦਾ ਦੁਖਾਂਤ ਕੀ ਸੀ, ਸਾਰਾ ਜੀਵਨ ਦਰਖਤ ਇਸੇ ਹੀ ਕੰਮ ਲੱਗਾ ਰਿਹਾ, ਮਾਲੀ ਉਹਦੇ ਫਲ ਤੋੜਦਾ ਰਿਹਾ, ਪਤਝੜ ਉਹਨੂੰ ਬਰਬਾਦ ਕਰਦੀ ਰਹੀ, ਪਰ ਹਮੇਸ਼ਾ ਦਰਖਤ ਆਪਣੇ ਲਈ ਨਵਾਂ ਜੋਬਨ ਪੈਦਾ ਕਰਦਾ ਰਿਹਾ। ਇਹ ਸੀ ਦਰਖਤ ਦੀ ਅਡੋਲਤਾ, ਇਹ ਸੀ ਰੁੱਖ ਦੀ ਬਲਵੰਤਤਾ। ਤੇ ਹਜ਼ੂਰ ਨੇ ਬਾਣੀ ਵਿੱਚ ਆਖਿਆ ਉਹ ਭਗਤੀ ਦੇ ਰਾਹ ਤੇ ਤੁਰਨ ਵਾਲੇ ਇਨਸਾਨ, ਉਹ ਬੰਦਗੀ ਕਰਨ ਵਾਲੇ ਮਨੁੱਖ, ਉਹ ਧਰਮ ਦੇ ਰਾਹਾਂ ਤੇ ਤੁਰਨ ਵਾਲੇ ਇਨਸਾਨ, ਜੇ ਤੂੰ ਆਪਣੀ ਆਤਮਾ ਦੀ ਬਲਵੰਤਤਾ ਸਪਸ਼ਟ ਕਰਨੀ ਹੈ ਤਾਂ ਤੈਨੂੰ ਰੁੱਖ ਵਰਗਾ ਬਲਵਾਨ ਹੋਣਾ ਚਾਹੀਦਾ, ਦਰਖਤ ਕੋਲੋਂ ਕੋਈ ਸਿੱਖਿਆ ਤੇ ਪ੍ਰੇਰਨਾ ਲੈਣੀ ਚਾਹੀਦੀ। ਜਿਸ ਤਰ੍ਹਾਂ ਦਰਖਤ ਨੂੰ ਪਤਝੜ ਬਰਬਾਦ ਨਹੀਂ ਕਰ ਸਕਦੀ, ਉਹ ਮੁੜ ਨਵਾਂ ਪੈਦਾ ਹੁੰਦਾ, ਇਸੇ ਤਰ੍ਹਾਂ ਜੇ ਤੂੰ ਧਰਤੀ ਨਾਲ ਧਰਮ ਨਾਲ ਲੱਗਾ ਰਹੇ ਜੁੜਿਆ ਰਹੇ ਤਾਂ ਤੇਰੇ ਤੇ ਦੁੱਖ ਆਉਣਗੇ, ਜ਼ਾਲਮ ਕਈ ਵਾਰ ਮਾਲੀ ਆਪਣੇ ਵੀ ਤੇਰੇ ਬਗਾਨੇ ਹੋਣਗੇ ਤੇ ਤੈਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਜਿੰਨੀ ਦੇਰ ਧਰਮ ਦੀ ਧਰਤੀ ਨਾਲ ਜੁੜਿਆ ਰਹੇਗਾ ਤੇਰੇ ਕੋਲ ਰੁੱਖ ਵਾਲੀ ਬਲਵੰਤਤਾ ਰਹੇਗੀ। ਤੂੰ ਰੱਬ ਨਾਲ ਜੁੜ, ਤੂੰ ਧਰਮ ਨਾਲ ਜੁੜ, ਤੂੰ ਗੁਰੂ ਨਾਲ ਜੁੜ ਕੇ ਰਹੇ, ਫਿਰ ਸੰਸਾਰ ਦੀ ਕੋਈ ਆਈ ਹੋਈ ਪਤਝੜ ਤੈਨੂੰ ਖਤਮ ਨਹੀਂ ਕਰ ਸਕੇਗੀ। ਇਹ ਅਡੋਲਤਾ ਹੈ ਹੇ ਰੱਬ ਤੇਰੇ ਭਗਤ ਦੀ, ਤੇਰੇ ਜਨ ਦੀ। ਇਹੋ ਗੱਲ ਬਾਬਾ ਕਬੀਰ ਜੀ ਨੇ ਆਪਣੀ ਰਚਨਾ ਤੋਂ ਆਖੀ, ਕਹਿਣ ਲੱਗੇ ਹੇ ਮੇਰੇ ਰੱਬ ਤੇਰੋ ਜਨ ਹੋਏ ਸੋਏ ਕਤ ਡੋਲੇ, ਜਿਹੜੇ ਤੇਰੇ ਜਨ ਨੇ ਤੇਰੀ ਭਗਤੀ ਕਰਨ ਵਾਲੇ ਨੇ, ਤੇਰੀ ਬੰਦਗੀ ਕਰਨ ਵਾਲੇ ਨੇ, ਉਹਨਾਂ ਦੇ ਰਾਹਾਂ ਵਿੱਚ ਔਕੜਾਂ ਆਉਂਦੀਆਂ ਨੇ, ਉਹਨਾਂ ਦੇ ਰਾਹਾਂ ਵਿੱਚ ਮੁਸ਼ਕਲਾਤਾਂ ਆਉਂਦੀਆਂ ਨੇ, ਵਿਪਤਾਂ ਆਉਂਦੀਆਂ ਨੇ, ਪਰ ਉਹਨਾਂ ਵਿਪਤਾਂ ਤੇ ਦੁੱਖਾਂ ਨੂੰ ਸਿਰ ਤੇ ਖਿੜੇ ਮੱਥੇ ਚੱਲਦੇ ਨੇ ਤੇ ਆਤਮਾ ਨੂੰ ਬਲਵਾਨ ਰੱਖਦੇ ਨੇ, ਡੋਲਦੇ ਨਹੀਂ। ਹਜ਼ੂਰ ਨੇ ਆਪਣੀ ਰਸਨਾ ਤੋਂ ਖਿਆਲ ਦਿੱਤਾ, ਕਹਿੰਦੇ ਨੇ
ਤੇਰੋ ਜਾਨੂ ਹੋਏ ਸੋਏ ਕੱਤ ਡੋਲੇ, ਤੇਰੋ ਜਾਨੂ ਹੋਏ ਸੋਏ ਕੱਤ ਡੋਲੇ, ਤੀਨ ਭਵਨ ਪਰ ਸਾਜਾ, ਤੀਨ ਭਵਨ ਪਰ ਸਾਜਾ, ਕੱਤ ਡੋਲੇ, ਤੇਰੋ ਜਾਨੂ ਹੋਏ ਸੋਏ ਕੱਤ ਡੋਲੇ, ਤੀਨ ਭਵਨ ਪਰ ਸਾਜਾ, ਤੀਨ ਭਵਨ ਪਰ ਸਾਜਾ।
ਹਰ ਸਮਾਨ ਨਹੀਂ ਰਾਜਾ, ਕੋ ਹਰ ਸਮਾਨ ਨਹੀਂ ਰਾਜਾ, ਹਰ ਸਮਾਨ ਨਹੀਂ ਰਾਜਾ, ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦੀ ਵਿਸਚਾਰ ਕੇ, ਇਹ ਭੂਪਤ ਸਭ ਦੀ ਵਿਸਚਾਰ ਕੇ, ਝੂਠੇ ਕਰਤੇ ਦੀਵਾ ਜਾ, ਝੂਠੇ ਕਰਤ ਦੀਵਾ ਜਾ।